1329 ਅੰਗ ਤੇ ਸੱਤਵਾਂ ਸ਼ਬਦ ਹੈ ਪ੍ਰਭਾਤੀ ਰਾਗ ਦਾ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿਸ ਪ੍ਰਕਾਰ ਗੁਰਪ੍ਰਸਾਦ ਦੀ ਵਿੱਦਿਆ ਵਿਚਾਰ ਹੈ ਪੜ੍ਹ ਪੜ੍ਹ ਪਾਵੈ ਮਾਨ। ਸੋ ਗੁਰਾਂ ਦੀ ਕਿਰਪਾ ਨਾਲ ਬ੍ਰਹਮ ਵਿੱਦਿਆ ਨੂੰ ਵਿਚਾਰਿਆ ਹੈ ਅਤੇ ਉਹਨੂੰ ਪੜ੍ਹ ਪੜ੍ਹ ਕੇ ਮਾਨ ਆਦਰ ਪਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਗੁਰਪ੍ਰਸਾਦੀ ਵਿੱਦਿਆ ਵਿਚਾਰ ਹੈ, ਗੁਰਾਂ ਦੀ ਕਿਰਪਾ ਨਾਲ ਵਿੱਦਿਆ ਦੀ ਵਿਚਾਰ ਕਰੇ। ਜਿਹੜੀ ਅਧਿਆਤਮਿਕ ਵਿੱਦਿਆ ਹੈ, ਗੁਰਮਤ ਹੈ, ਗੁਰਬਾਣੀ ਹੈ, ਇਹਦੀ ਵਿਚਾਰ ਕਰਕੇ, ਪੜ੍ਹ ਪੜ੍ਹ ਕੇ ਵਿਚਾਰ ਕਰਕੇ ਫਿਰ ਇਹ ਜੀਵ ਸੱਚਾ ਮਾਨ ਆਦਰ ਸਤਿਕਾਰ ਪ੍ਰਾਪਤ ਕਰਦਾ ਹੈ। ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ, ਆਪਣੇ ਹਿਰਦੇ ਦੇ ਵਿੱਚੋਂ ਆਪਣਾ ਸਰੂਪ ਪ੍ਰਕਾਸ਼ ਹੋ ਆਇਆ ਅਤੇ ਗੁਰਾਂ ਪਾਸੋਂ ਨਾਮ ਅੰਮ੍ਰਿਤ ਪਾਇਆ, ਜਾਂ ਗੁਰਾਂ ਪਾਸੋਂ ਨਾਮ ਅੰਮ੍ਰਿਤ ਪਾਇਆ ਤਾਂ ਤਹਿ ਕਰਨ ਵਿੱਚੋਂ ਆਪਣਾ ਆਪ ਬ੍ਰਹਮ ਹੈ ਜੋ ਪ੍ਰਗਾਸਿਆ ਭਾਵ ਪ੍ਰਗਟ ਹੋ ਆਇਆ। ਕਰਤਾ ਤੂੰ ਮੇਰਾ ਜਜਮਾਨ, ਇਹ ਕਰਤਾ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਮੇਰਾ ਜਜਮਾਨ ਹੈ, ਮੈਂ ਆਪ ਜੀ ਦਾ ਪੁਰੋਹਿਤ ਹਾਂ ਜੀ। ਸੋ ਇਸ ਪ੍ਰਕਾਰ ਜਿਵੇਂ ਪੁਰੋਹਿਤ ਮੰਗਣ ਜਾਂਦਾ ਹੈ ਅਤੇ ਮੈਂ ਆਪ ਜੀ ਨੂੰ ਆਪਣਾ ਜਜਮਾਨ ਸਮਝ ਕੇ ਆਪ ਜੀ ਪਾਸੋਂ ਮੰਗਣ ਆਇਆ ਹਾਂ ਜੀ, ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਕੀ ਮੰਗਦੇ ਹੋ ਭਾਈ? ਇੱਕ ਦੱਖਣਾ ਹਉ ਤੈ ਪੈ ਮੰਗਦਾ ਦੇਹ ਆਪਣਾ ਨਾਮ ਰਹਾਉ। ਮੈਂ ਮਹਾਰਾਜ ਜੀ ਕੋਈ ਸੰਸਾਰੀ ਪਦਾਰਥ ਨਹੀਂ ਮੰਗਦਾ, ਹੋਰ ਮੈਂ ਕੁਛ ਨਹੀਂ ਮੰਗਦਾ, ਮੈਨੂੰ ਤਾਂ ਬਸ ਕਿਰਪਾ ਕਰਕੇ ਆਪਣਾ ਤੁਸੀਂ ਨਾਮ ਬਖਸ਼ਿਸ਼ ਕਰ ਦਿਓ, ਮੇਰੇ ਹਿਰਦੇ 'ਚ ਆਪਦਾ ਨਾਮ ਵਸ ਜਾਵੇ, ਰੋਮ ਰੋਮ ਨਾਮ ਮਿਲੇ, ਜ਼ਬਾਨ ਦੇ ਨਾਲ ਜਪਣਾ ਮਿਲੇ, ਜਪਾਉਣਾ ਮਿਲੇ, ਨਾਮ ਹੀ ਮੇਰਾ ਬਰਤਨ ਬਣੇ, ਭਾਵ ਵਰਤ ਬਲੇਵਾ ਨਾਮ ਦੇ ਨਾਲ ਹੀ ਹੋਵੇ ਰਾਤ ਦਿਨ। ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਅਭਿਮਾਨ, ਜਿਸ ਨਾਮ ਦੇ ਪ੍ਰਤਾਪ ਕਰਕੇ ਪੰਜ ਕਾਮ ਕ੍ਰੋਧ ਆਦਿਕ ਚੋਰ ਦੌੜਦੇ ਹੋਏ ਰੋਕ ਰੱਖੇ ਹਨ ਅਤੇ ਮਨ ਵਿੱਚੋਂ ਹੰਕਾਰ ਚੁੱਕ ਗਿਆ। ਸੋ ਇਹ ਜਿਹੜੇ ਚੋਰ ਹਨ, ਕਦੇ ਅੰਦਰ ਕਦੇ ਬਾਹਰ ਕਦੇ ਪਰੇਸ਼ਾਨ ਕਰਦੇ ਸੀ ਬਹੁਤ, ਇਹ ਰੋਕ ਕੇ ਰੱਖੇ ਹਨ ਆਪ ਦੀ ਕਿਰਪਾ ਨਾਲ। ਦਿਸ਼ਟ ਬਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ, ਨਾਮ ਐਸਾ ਹੈ ਜਿਸ ਨਾਮ ਕਰਕੇ ਬ੍ਰਹਮ ਗਿਆਨ ਪ੍ਰਾਪਤ ਹੋਇਆ ਅਤੇ ਵਿਕਾਰਾਂ ਵਾਲੀ ਦ੍ਰਿਸ਼ਟੀ ਦੇ ਸਹਿਤ ਦੁਰਮਤ ਭਾਗੀ, ਖੋਟੀ ਮਤ ਜਿਹੜੀ ਆ ਉਹ ਭੱਜ ਗਈ ਹੈ। ਜਾਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ। ਸੋ ਇਸ ਤਰ੍ਹਾਂ ਚਾਵਲ ਦੇ ਉੱਤੇ ਤਾਂ ਜਮਕੀ ਲੱਗਣੀ ਹੈ, ਦਇਆ ਕਣਕ ਕਰ ਤੇ ਵਿਸ਼ਰਾਮ ਹੈ, ਪ੍ਰਾਪਤ ਪਾਤੀ ਤਾਨ। ਜਤ ਸਤ ਰੂਪੀ ਚਾਵਲ ਦਿਓ, ਦਇਆ ਰੂਪੀ ਕਣਕ ਦੇਣਾ ਕਰੋ, ਧਾਨ ਹੁੰਦਾ ਧਿਆਨ ਦੀ ਪ੍ਰਾਪਤੀ ਰੂਪੀ ਪਾਤੀ ਪੱਤਲ ਦੇਣਾ ਕਰੋ, ਕਿਉਂਕਿ ਮੈਂ ਆਪ ਦਾ ਪ੍ਰੋਹਤ ਹਾਂ, ਆਪ ਮੇਰੇ ਜਜਮਾਨ ਹੋ, ਜਜਮਾਨ ਤੋਂ ਜਾ ਕੇ ਮੰਗੀ ਦਾ ਹੁੰਦਾ, ਮੈਂ ਵੀ ਮੰਗਦਾ ਆਪ ਦੇ ਪਾਸੋਂ। ਲੋਕ ਪ੍ਰਤੱਖ ਚੌਲ ਮੰਗਦੇ ਨੇ, ਕਣਕ ਮੰਗਦੇ ਨੇ, ਧਾਨ ਮੰਗਦੇ ਨੇ, ਜਾ ਕੇ ਮੈਨੂੰ ਆਹ ਦਿਓ ਆਹ ਦਿਓ, ਅਸੀਂ ਤਾਂ ਬਸ ਉਹਦੇ ਬਦਲੇ ਜਤ ਸਤ ਰੂਪੀ ਚੌਲ ਦਿਓ, ਕਣਕ ਦਇਆ ਰੂਪ ਕਣਕ ਚਾਹੀਦੀ ਹੈ, ਧਿਆਨ ਦਾ ਧਾਨ ਚਾਹੀਦਾ ਚੌਲ। ਇਸ ਪ੍ਰਕਾਰ ਇਹ ਸਾਰਾ ਹੈ। ਦੂਧ ਕਰਮ ਸੰਤੋਖ ਘੀਓ ਕਰ ਐਸਾ ਮੰਗੋ ਦਾਨ। ਫਿਰ ਇਹ ਵੀ ਮੰਗਦੇ ਹਾਂ ਕਿ ਆਪ ਪਾਸੋਂ ਕਿ ਨਿਸ਼ਕਾਮ ਕਰਮਾਂ ਰੂਪੀ ਦੁੱਧ ਅਤੇ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹੋ ਜਿਹਾ ਸੰਤੋਖ ਰੂਪੀ ਘਿਓ ਦੇਣਾ ਕਰੋ, ਇਹੋ ਜਿਹਾ ਭੋਜਨ ਕਰਨ ਦਾ ਦਾਨ ਮੈਂ ਆਪ ਦੇ ਪਾਸੋਂ ਮੰਗਦਾ। ਦੂਧ ਕਰਮ ਸੰਤੋਖ ਘੀਓ ਕਰ ਐਸਾ ਮੰਗੋ ਦਾਨ। ਖੇਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀ ਹੈ। ਖਿਮਾ ਰੂਪ ਲਵੇਰੀ ਗਊ ਦੇ ਦਿਓ, ਜਿਹਦਾ ਧੀਰਜ ਰੂਪ ਬੱਛਾ ਹੈ ਉਹ ਵੀ ਨਾਲ ਦਿਓ, ਤਾਦੀ ਫਿਰ ਸੁਤੇ ਹੀ ਮੇਰਾ ਮਨ ਨਿਸ਼ਕਾਮ ਕਰਮਾ ਰੂਪੀ ਦੁੱਧ ਪੀਵੇਗਾ। ਸਿਫਤ ਸਰਮ ਕਾ ਕੱਪੜਾ ਮੰਗਾਉ ਹਰ ਗੁਣ ਨਾਨਕ ਰਵਤ ਰਹਿ। ਆਪ ਦੀ ਸਿਫਤ ਕਰਨੀ ਅਤੇ ਸਰਮ ਹੁੰਦਾ ਵਿਰਾਗ ਧਾਰਨਾ, ਇਹੋ ਕੱਪੜਾ ਮੰਗਦਾ ਸਰੀਰ ਪਰ ਲੈਣ ਵਾਸਤੇ ਕੱਪੜਾ ਚਾਹੀਦਾ ਹੀ ਹੁੰਦਾ। ਕਥਨ ਕਰਦੇ ਹਨ ਬਚਨ, ਹੇ ਹਰੀ ਆਪ ਜੀ ਦੇ ਗੁਣਾਂ ਨੂੰ ਮੇਰਾ ਮਨ ਰਵਤ ਰਹੇ, ਉਚਾਰਦਾ ਹੀ ਰਹੇ ਇਹ ਵਿੱਚ ਮਿੱਠਾ ਪਾਵ। ਧੰਨਾ ਭਗਤ ਜੀ ਨੇ ਵੀ ਇਸੇ ਤਰ੍ਹਾਂ ਹੀ ਮੰਗਿਆ, ਭਗਤ ਕਬੀਰ ਜੀ ਨੇ ਵੀ ਇਹੀ ਕੁਛ ਮੰਗਿਆ, ਐਂ ਜਾਣ ਲਓ ਵੀ ਉਹਦੇ ਅੰਤਰੀਵ ਅਰਥ ਹੀ ਹੈ ਸਾਰੇ ਇਹ। ਅੰਤਰੀਵ ਵਿੱਚ ਉਹਨਾਂ ਨੇ ਸਾਰਾ ਕੁਛ ਇਹੀ ਮੰਗਿਆ, ਗਊ ਭੈਂਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ। ਧੰਨਾ ਜੀ ਨੇ ਮੰਗਿਆ ਜਿਵੇਂ। ਸੋ ਇੱਥੇ ਵੀ ਖੇਮਾ ਰੂਪ ਲਵੇਰੀ ਗਊ ਹੈ, ਧੀਰਜ ਰੂਪ ਬੱਛੜਾ ਮੰਗਿਆ ਅਤੇ ਇਸ ਪ੍ਰਕਾਰ ਸੁਤੇ ਹੀ ਮੇਰਾ ਮਨ ਨਿਸ਼ਕਾਮ ਕਰਮਾਂ ਰੂਪੀ ਦੁੱਧ ਪੀਵੇਗਾ, ਇਹ ਸਾਰਾ ਕੁਛ ਮੰਗਿਆ। ਪ੍ਰਭਾਤੀ ਮਹੱਲਾ ਪਹਿਲਾ, ਆਵਤ ਕਿਨੈ ਨਾ ਰਾਖਿਆ, ਜਾਵਤ ਕਿਉਂ ਰਾਖਿਆ ਜਾਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜਦੋਂ ਜੀਵ ਨੂੰ ਆਉਂਦੇ ਹਾਂ ਭਾਵ ਜੰਮਣ ਤੋਂ ਕਿਸੇ ਨੇ ਨਹੀਂ ਰੋਕਿਆ, ਇਸ ਪ੍ਰਕਾਰ ਇਹ ਮਾੜੇ ਘਰ ਨਾ ਜੰਮੇ ਤਾਂ ਮਰ ਕੇ ਜਾਂਦਿਆਂ ਹੋਇਆਂ ਕਿਵੇਂ ਕੋਈ ਇਹ ਜੀਵ ਰੱਖਿਆ ਜਾ ਸਕਦਾ, ਕੋਈ ਰੋਕ ਸਕਦਾ ਮਰਨ ਤੋਂ? ਜੇ ਜੰਮਣ ਤੋਂ ਨਹੀਂ ਰੋਕ ਸਕਦਾ ਫਿਰ ਮਰਨ ਤੋਂ ਵੀ ਨਹੀਂ ਰੋਕ ਸਕਦਾ। ਜਿਸ 'ਤੇ ਹੋਵਾ ਸੋਈ ਪਾਰ ਜਾਣੈ, ਜਾਂ ਉਸ ਹੀ ਮਾਹਿ ਸਮਾਏ। ਜਿਸ ਪਰਮਾਤਮਾ ਤੋਂ ਇਹ ਜੀਵ ਪੈਦਾ ਹੋਇਆ ਜਾਂ ਉਸੇ ਦੇ ਸਰੂਪ ਨੂੰ ਪਰ ਹੁੰਦਾ ਭਰੀ ਪ੍ਰਕਾਰ ਜਾਣੇ, ਤਾਂ ਅੰਤ ਨੂੰ ਉਸੇ ਦੇ ਵਿੱਚ ਹੀ ਸਮਾ ਜਾਂਦਾ। ਤੂੰ ਹੈ ਵਾਹੋ ਤੇਰੀ ਰਜਾਏ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਕਿ ਤੂੰ ਹੈ ਵਾਹੋ ਤੇਰੀ ਰਜਾਏ। ਤਾਂ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇਹ ਵਾਹਿਗੁਰੂ ਤੂੰ ਆਪ ਵਾਹੋ ਅਚਰਜ ਰੂਪ ਹੈ, ਜੋ ਤੇਰੀ ਰਜਾਏ ਆਗਿਆ ਹੁੰਦੀ ਆ ਉਹ ਗੱਲ ਪੂਰੀ ਹੁੰਦੀ ਹੈ। ਜੋ ਕਿਛ ਕਰੈ ਸੋਈ ਪਰ ਹੋਏ ਬਾ, ਅਵਰ ਨਾ ਕਰਨਾ ਜਾਏ ਰਹਾਉ। ਜੋ ਕੁਝ ਤੂੰ ਕਰਦਾ ਉਹੀ ਪਰ ਭਲੀ ਪ੍ਰਕਾਰ ਹੁੰਦਾ, ਹੋਰ ਕਿਸੇ ਤੋਂ ਕੁਝ ਕੀਤਾ ਜਾਂਦਾ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਅਤ ਹੈ। ਜਿਸ ਤਰ੍ਹਾਂ ਹਲਟ ਦੀ ਮਾਲ ਨਾਲ ਲੱਗੀਆਂ ਹੋਈਆਂ ਟਿੰਡਾਂ ਨੇ, ਉਹਨਾਂ ਵਿੱਚੋਂ ਇੱਕ ਖਾਲੀ ਹੁੰਦੀਆਂ ਨੇ ਅਤੇ ਹੋਰ ਦੂਜੀਆਂ ਫੇਰ ਭਰ ਜਾਂਦੀਆਂ ਨੇ। ਸੱਖਣੀ ਤੋਂ ਭਾਵ ਖਾਲੀ, ਸੱਖਣੀ ਕਰਕੇ ਨਹੀਂ ਬੋਲਣਾ, ਸੱਖਣੀ ਨਹੀਂ ਕਹਿਣਾ, ਸੱਖਣੀ। ਐਸੋ ਹੀ ਇਹੋ ਖੇਲ ਖਸਮ ਕਾ, ਜਿਉਂ ਉਸਕੀ ਵਡਿਆਈ। ਉਸੇ ਤਰ੍ਹਾਂ ਹੀ ਇਹ ਸੰਸਾਰ ਰੂਪ ਖੇਲ ਮਾਲਕ ਪਰਮਾਤਮਾ ਦਾ ਬਣਾਇਆ ਹੋਇਆ, ਜਿਵੇਂ ਉਹਦੀ ਵਡਿਆਈ ਭਾਵ ਇੱਛਾ ਹੁੰਦੀ ਆ ਉਵੇਂ ਹੁੰਦਾ। ਸੁਰਤੀ ਕਹਿ ਮਾਰਗ ਚੱਲ ਕਹਿ, ਉਲਟੀ ਨਦਰ ਪ੍ਰਗਾਸੀ। ਸੁਰਤੀ ਤੋਂ ਭਾਵ ਵੇਦਾਂ ਦੇ ਰਸਤੇ, ਜਾਂ ਸੁਰਤੀ ਹੁੰਦਾ ਗਿਆਨ ਗੇ, ਜੋ ਮਹਾਤਮਾ ਹਨ ਉਹਨਾਂ ਦੇ ਦੱਸੇ ਹੋਏ ਰਸਤੇ ਪਰ ਚੱਲ ਕੇ, ਪਹਿਲਿਆਂ ਨੇ ਹੁਣ ਸ਼ਬਦ ਅਤੇ ਸੁਰਤ ਦੇ ਮਾਰਗ 'ਤੇ ਚੱਲ ਕੇ। ਸੋ ਮੰਨੈ ਸੁਰਤ ਹੋਵੇ ਮਨ ਬੁੱਧ, ਉਹਦੇ ਚੱਲ ਕੇ ਜਿਨ੍ਹਾਂ ਦੀ ਬਿਰਤੀ ਸੰਸਾਰ ਵੱਲੋਂ ਉਲਟੀ ਹੋਈ ਆ, ਉਹਨਾਂ ਨੂੰ ਬ੍ਰਹਮ ਦ੍ਰਿਸ਼ਟੀ ਪ੍ਰਕਾਸ਼ੀ ਹੈ। ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਇਹ ਬ੍ਰਹਮ ਗਿਆਨੀ ਤੂੰ ਮਨ ਵਿੱਚ ਵਿਚਾਰ ਕੇ ਵੇਖਣਾ ਕਰ ਭਾਈ, ਕਿ ਗ੍ਰਿਸਤੀ ਕੌਣ ਹੈ ਅਤੇ ਸਾਧੂ ਤਿਆਗੀ ਕੌਣ ਹੈ। ਜਿਸ ਕੀ ਆਸਾ ਤਿਸ ਹੀ ਸੌਂਪਕੈ, ਇਹੋ ਰਹਿਆ ਨਿਰਵਾਣ। ਜਿਹਦੀ ਆਸਾ ਲਗਾਈ ਹੋਈ ਹੈ, ਜੇ ਉਸੇ ਨੂੰ ਸੌਂਪ ਦੇਵੇ ਤਾਂ ਇਹ ਜੀਵ ਨਿਰਵਾਣ ਹੁੰਦਾ, ਦੁੱਖਾਂ ਤੋਂ ਰਹਿਤ, ਬੰਧਨਾਂ ਤੋਂ ਰਹਿਤ ਹੋ ਜਾਂਦਾ। ਜਿਸ 'ਤੇ ਹੋਵਾ ਸੋਈ ਕਰ ਮਾਨਿਆ, ਨਾਨਕ ਗਿਰਹੀ ਉਦਾਸੀ ਸੋ ਪ੍ਰਵਾਣ। ਜਿਸ ਪ੍ਰਭੂ 'ਤੇ ਜੀਵ ਪੈਦਾ ਹੋਇਆ, ਜਿਸਨੇ ਉਹਦੇ ਹੁਕਮ ਨੂੰ ਮੰਨਣਾ ਕੀਤਾ, ਮਹਾਰਾਜ ਕਥਨ ਕਰਦੇ ਹਨ ਭਾਵੇਂ ਉਹ ਗਿਰਹੀ ਗ੍ਰਸਤੀ ਹੈ ਭਾਵੇਂ ਉਹ ਉਦਾਸੀ ਸਾਧੂ ਹੈ, ਉਹ ਪ੍ਰਮਾਣਨੀਕ ਹੈ ਬਸ। ਪ੍ਰਭਾਤੀ ਮਹੱਲਾ ਪਹਿਲਾ, ਦਿਸ਼ਟ ਵਿਕਾਰੀ ਬੰਧਨ ਬੰਧ ਹੈ, ਹਉ ਤਿਸਕੈ ਬਲ ਜਾਈ। ਜਿਹਨੇ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਵਿਚਾਰ ਕੇ ਬੰਧਨ ਹੁੰਦਾ ਰੱਸਿਆਂ ਨਾਲ ਬੰਨ ਲਿਆ, ਤੋ ਮੈਂ ਉਹ ਤੋਂ ਬਲਿਹਾਰ ਜਾਂਦਾ। ਜਿਹਨੇ ਵਿਕਾਰਾਂ ਵਾਲੀ ਦ੍ਰਿਸ਼ਟੀ ਨੂੰ ਵਿਚਾਰ ਕੇ ਰੱਸਿਆਂ ਨਾਲ ਬੰਨ ਲਿਆ, ਭਾਵ ਬੰਧਨ ਦੇ 'ਚ ਬੰਨ ਲਿਆ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਪਾਪ ਪੁੰਨ ਕੀ ਸਾਰ ਨਾ ਜਾਣੈ, ਭੁੱਲਾ ਫਿਰੈ ਅਜਾਈ। ਹੁਣ ਜਿਹੜਾ ਜੀਵ ਪਾਪਾਂ ਪੁੰਨਾਂ ਦੀ ਸਾਰ ਨੂੰ ਨਹੀਂ ਜਾਣਦਾ, ਉਹ ਅਜਾਈ ਨਿਕੰਮੇ ਕੰਮਾਂ 'ਚ ਭੁੱਲਿਆ ਫਿਰਦਾ ਰਹਿੰਦਾ। ਬੋਲੋ ਸੱਚ ਨਾਮ ਕਰਤਾਰ, ਪੁਣ ਬਹੁੜ ਨਾ ਆਵਣ ਵਾਰ ਰਹਾਓ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ ਕਿ ਬੋਲੋ ਸੱਚ ਨਾਮ ਕਰਤਾਰ, ਕਰਤਾਰ ਦੇ ਸੱਚੇ ਨਾਮ ਨੂੰ ਬੋਲੋ, ਭਾਵ ਜਪਣਾ ਕਰੋ। ਸੰਸਾਰ ਵਿੱਚ ਵਾਰੰਬਾਰ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੋਵੇਗਾ। ਫੇਰ ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਉੱਚੇ ਤੇ ਹੁਣ ਨੀਚ ਕਰਤ ਹੈ, ਨੀਚ ਕਰੈ ਸੁਲਤਾਨ। ਜੋ ਉੱਚਿਆਂ ਤੋਂ ਨੀਵਾਂ ਕਰ ਦਿੰਦਾ, ਫਿਰ ਨੀਵਿਆਂ ਨੂੰ ਬਾਦਸ਼ਾਹ ਕਰ ਦਿੰਦਾ। ਜਿੰਨੀ ਜਾਣ ਸੋ ਜਾਣਿਆ, ਜੱਗ ਤੇ ਪੂਰੇ ਪ੍ਰਵਾਨ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਕਿ ਜਾਣਨੇ ਯੋਗ ਜੋ ਪਰਮੇਸ਼ੁਰ ਹੈ, ਜਿਨ੍ਹਾਂ ਨੇ ਸੋ ਜਾਣਿਆ ਉਹਨੂੰ ਜਾਣਿਆ, ਸੋ ਉਹ ਜੀਵ ਜਗਤ ਵਿੱਚ ਸ਼ੁਭ ਗੁਣਾਂ ਨਾਲ ਪੂਰਨ ਅਤੇ ਪ੍ਰਮਾਣਨੀਕ ਹੈ। ਜਿਨ੍ਹਾਂ ਸੁਜਾਣਿਆ ਚਤਰ ਪੁਰਸ਼ਾਂ ਨੇ ਜਾਣਨੇ ਯੋਗ ਪ੍ਰਭੂ ਨੂੰ ਜਾਣਿਆ ਜਗਤ ਵਿੱਚ ਉਹ ਸ਼ੁਭ ਗੁਣਾਂ ਕਰਕੇ ਪੂਰਨ ਅਤੇ ਪ੍ਰਮਾਣਨੀਕ ਹਨ। ਉੱਦਾਂ ਸੋ ਜਾਣਿਆ ਅਲੱਗ ਅਲੱਗ ਹੀ ਹੈ, ਪਰ ਕਟਾਕਸ਼ ਦੇ ਅਰਥ ਵਿੱਚ ਇਹ ਸੁਜਾਣਿਆ ਭਾਵ ਸੁਜਾਣ ਹੁੰਦਾ ਚਤਰ, ਇਉਂ ਤਾਂ ਦੂਜਾ ਅਰਥ ਇਹ ਹੋਇਆ। ਤਾ ਕਉ ਸਮਝਾਵਣ ਜਾਈਐ ਜੇ ਕੋ ਭੁੱਲਾ ਹੋਈ, ਜੇ ਕੋਈ ਭੁੱਲਿਆ ਹੋਇਆ ਹੋਵੇ ਤਾਂ ਉਹਨੂੰ ਸਮਝਾਉਣ ਲਈ ਆਪਾਂ ਜਾਈਏ, ਚਲੋ ਵੀ ਫਲਾਨੇ ਨੂੰ ਸਮਝਾ ਕੇ ਆਈਏ। ਔਰ ਰੱਬ ਨੂੰ ਕੀ ਸਮਝਾਉਣ ਤੁਰਨਾ ਤੁਸੀਂ? ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ, ਕਰਤਾ ਪੁਰਖ ਪਰਮਾਤਮਾ ਸਾਰੇ ਖੇਲ ਆਪ ਕਰਦਾ ਹੈ, ਪਰ ਇਹੋ ਜਿਹਾ ਵਿਚਾਰ ਕੋਈ ਵਿਰਲੇ ਬੰਦਾ ਸਮਝਦਾ ਵੀ ਸਾਰੀਆਂ ਖੇਡਾਂ ਉਹ ਆਪ ਹੀ ਕਰਦਾ। ਫਿਰ ਮਹਾਰਾਜ ਅਸੀਂ ਕੀ ਕਰੀਏ, ਸਾਨੂੰ ਕੀ ਹੁਕਮ ਹੈ? ਗੁਰਸਿੱਖਾਂ ਨੂੰ ਸਾਰੀਆਂ ਸੰਗਤਾਂ ਨੂੰ, ਨਾਉ ਪ੍ਰਭਾਤੈ ਸ਼ਬਦ ਧਿਆਈਐ ਛੁੱਡ ਹੋ ਦੁਨੀ ਪਰੀਤਾ, 1330 ਅੰਗ 'ਤੇ ਫਰਮਾਉਂਦੇ ਆ ਜੋ ਪ੍ਰਭਾਤੈ ਭਾਈ ਸਵੇਰੇ ਪ੍ਰਾਤਾ ਕਾਲ ਅੰਮ੍ਰਿਤ ਵੇਲੇ ਉੱਠ ਕੇ ਗੁਰਸ਼ਬਦ ਦੁਆਰਾ ਨਾਮ ਨੂੰ ਧਿਆਉਂਦਾ ਅਤੇ ਦੁਨੀ ਹੁੰਦਾ ਮਾਇਆ ਦੀ ਪ੍ਰੀਤੀ ਨੂੰ ਛੱਡ ਦਿੱਤਾ ਜਿਨ੍ਹਾਂ ਨੇ। ਪ੍ਰਣਵਤ ਨਾਨਕ ਦਾਸਨ ਦਾਸਾ ਜੱਗ ਹਾਰਿਆ ਤਿਨ ਜੀਤਾ। ਸਤਿਗੁਰੂ ਪ੍ਰਣਵਤ ਤੋਂ ਭਾਵ ਕਥਨ ਕਰਦੇ ਹਨ ਕਿ ਮੈਂ ਉਹਦੇ ਦਾਸਾਂ ਦਾ ਦਾਸ ਹਾਂ ਕਿਉਂਕਿ ਜਗਤ ਹਾਰ ਗਿਆ ਅਤੇ ਉਹਨੇ ਸਾਰਾ ਜਗਤ ਜਿੱਤ ਲਿਆ। ਪ੍ਰਭਾਤੀ ਮਹੱਲਾ ਪਹਿਲਾ, ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ। ਸੋ ਮਹਾਰਾਜ ਫਰਮਾਉਂਦੇ ਹਨ ਇਹ ਮਨ ਮਾਇਆ ਦੇ ਮਨ ਮੰਨਣ ਕਰਨ ਵਿੱਚ ਧਾਇਆ ਦੌੜ ਰਿਹਾ, ਫਿਰ ਪੰਛੀ ਹੋ ਕੇ ਆਕਾਸ਼ ਦੇ ਪਦਾਰਥਾਂ ਲਈ ਉੱਡਦਾ ਫਿਰਦਾ। ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ। ਜਿਹਨੇ ਗੁਰਸ਼ਬਦ ਦੁਆਰਾ ਮਨ ਰੂਪ ਤਸਕਰ ਹੁੰਦਾ ਚੋਰ ਨੂੰ ਮਾਇਆ ਵੱਲੋਂ ਨਿਵਾਰਿਆ ਭਾਵ ਹਟਾਇਆ ਹੈ, ਉਹਦਾ ਸਰੀਰ ਨਗਰ ਸ਼ਾਬਾਸ਼ ਦੇਣ ਵਾਲੇ ਸ਼ੁਭ ਗੁਣਾਂ ਨਾਲ ਬੁੱਠਾ ਭਾਵ ਵਸਿਆ। ਜਿਵੇਂ ਪਹਿਲਾ ਅੱਖਰ ਆਇਆ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ਼, ਇਹ ਜਿਹੜੇ ਕਈ ਮਹਾਤਮਾ ਹੋਏ ਨੇ ਇਸ ਸ਼ਬਦ ਦਾ 1.25 ਲੱਖ ਪਾਠ ਕਰਕੇ ਮਰਿਆਦਾ ਨਾਲ ਵਿਧੀ ਨਾਲ, ਸੋ ਪੂਰੇ 40 ਦਿਨ ਬੈਠ ਜਾਣਾ ਸ਼ਬਦ ਕਰਨਾ, ਜਤ ਸਤ ਰੱਖ ਕੇ ਆਪਣਾ ਪੂਰੀ ਮਰਿਆਦਾ ਰਹਿਤ ਬਹਿਤ ਰੱਖ ਕੇ ਕਈ ਦੇਖੇ ਬੈਠ ਕੇ। ਮਹਾਤਮਾ ਐਸੇ ਹੁੰਦੇ ਨੇ, ਅਸੀਂ ਤਾਂ ਨਹੀਂ ਇਹ ਚੀਜ਼ ਕਰਦੇ, ਪਰ ਕਈ ਵਾਰੀ ਹੁੰਦਾ ਕਈ ਕਹਿੰਦੇ ਬਾਣੀ ਦੀ ਸ਼ਕਤੀ ਦੇਖਣੀ ਆ ਤਾਂ 1.25 ਲੱਖ ਪਾਠ ਐਨ ਮਰਿਆਦਾ ਨਾਲ ਇਹ ਸ਼ਬਦ ਕਰ ਲਿਆ, ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ, ਉੱਡ ਕੇ ਜਿੱਥੇ ਮਰਜ਼ੀ ਬੰਦਾ ਜਾ ਆਉਂਦਾ। ਪਰ ਇੰਨੀ ਹੁਣ ਅੱਜ ਕੱਲ੍ਹ ਜਤ ਸਤ ਜਾਂ ਮਰਿਆਦਾ ਰਹਿਤ ਮਰਿਆਦਾ ਨਹੀਂ ਹੈ ਨਹੀਂ ਕਿਸੇ 'ਚ, ਲੋਕ ਗਾਲੜੀ ਜ਼ਿਆਦੇ ਆ, ਬਸ ਗੱਲਾਂ ਗੁੱਲਾਂ ਕਰਕੇ ਹੀ ਸਾਰ ਦਿੰਦੇ ਆ। ਜਿਹਨੇ ਨਹੀਂ ਕਰਨਾ ਹੁੰਦਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ, ਕਿਉਂਕਿ ਉਹਨੇ ਕਰਨਾ ਹੀ ਨਹੀਂ, ਇਹਦਾ ਮਤਲਬ ਚੋਰ ਆਦਮੀ ਇਹ ਕਰ ਨਹੀਂ ਸਕਦਾ। ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ। ਜਿਹਨੇ ਗੁਰਸ਼ਬਦ ਦੁਆਰਾ ਮਨ ਰੂਪ ਤਸਕਰ ਹੁੰਦਾ ਚੋਰ ਨੂੰ ਮਾਇਆ ਵੱਲੋਂ ਹਟਾਇਆ ਨਿਵਾਰਿਆ, ਉਹਦਾ ਸਰੀਰ ਨਗਰ ਸ਼ਾਬਾਸ਼ ਦੇਣ ਵਾਲੇ ਸ਼ੁਭ ਗੁਣਾਂ ਨਾਲ ਬੁੱਠਾ ਭਾਵ ਵਸਿਆ। ਜਾਂ ਤੂੰ ਰੱਖ ਹੈ ਰਾਖ ਲਹਿ ਸਾਬਤ ਹੋਵੈ ਰਾਸ। ਇਹ ਵਾਹਿਗੁਰੂ, ਜਾਂ ਤੂੰ ਰੱਖ ਹੋ ਕੇ ਮਨ ਨੂੰ ਬੁਰਿਆਈਆਂ ਵੱਲੋਂ ਰੱਖ ਲੈਂਦਾ ਹੈ ਤਾਂ ਸਵਾਸਾਂ ਰੂਪੀ ਪੂੰਜੀ ਜਿਉਂ ਦੀ ਤਿਉਂ ਸਾਬਤ ਹੁੰਦੀ ਆ, ਭਾਵ ਸਫਲ ਹੁੰਦੀ ਆ। ਐਸਾ ਨਾਮ ਰਤਨ ਨਿਧ ਮੇਰਾ ਗੁਰਮਤ ਦੇਹ ਲੱਗੋ ਪੱਗ ਤੇਰਾ ਰਹਾਉ। ਆਪ ਜੀ ਦਾ ਨਾਮ ਐਸਾ ਹੈ ਜੋ ਕਿ ਸ਼ੁਭ ਗੁਣਾਂ ਰੂਪ ਰਤਨਾਂ ਦੀ ਨਿਧੀ ਹੈ, ਉਹ ਨਾਮ ਗੁਰਸਿੱਖਿਆ ਦੁਆਰਾ ਮੈਨੂੰ ਕਿਰਪਾ ਕਰਕੇ ਦੇਣਾ ਕਰੋ। ਦੇਖੋ ਇਹ ਇੰਪੋਰਟੈਂਟ ਗੱਲ ਹੈ, ਉਹ ਨਾਮ ਗੁਰਸਿੱਖਿਆ ਦੁਆਰਾ ਮੈਨੂੰ ਦੇਣਾ ਕਰੋ। ਨਾਮ ਜਦੋਂ ਆਪਾਂ ਮੰਗਦੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ ਜਾ ਕੇ, ਤਾਂ ਐਂ ਕਹਿੰਦੇ ਇੱਥੇ ਬਹਿ ਜਾ ਕਥਾ 'ਚ ਆਉਣ ਬਹਿ ਕੇ ਕੀਰਤਨ ਸੁਣੋ। ਜਦੋਂ ਕਥਾ ਕੀਰਤਨ ਹੁੰਦਾ ਉਦੋਂ ਨਾਮਦਾਨ ਵੰਡ ਹੀ ਰਹੇ ਹੁੰਦੇ ਨੇ, ਪਰ ਇਹ ਆਮ ਬੰਦਿਆਂ ਨੂੰ ਨਹੀਂ ਸਮਝ ਲੱਗਦੀ, ਉਹ ਹੋਰ ਹੀ ਕੁਛ ਬੋਲੀ ਜਾਂਦੇ ਨੇ। ਨਾਮਦਾਨ ਕਥਾ 'ਚ ਵੰਡ ਤਾਂ ਰਹੇ ਹੁੰਦੇ ਨੇ, ਕਿਉਂਕਿ ਉਦੋਂ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਚਾਰੇ ਪਾਸੇ, ਉਹ ਪ੍ਰਕਾਸ਼ ਵੰਡਦੇ ਹੁੰਦੇ ਨੇ, ਉਹ ਨਾਮਦਾਨ ਵੰਡਦੇ ਨੇ। ਮਹਾਰਾਜ ਕੀਰਤਨ ਵਿੱਚ ਵੀ ਇਹੀ ਕਲਾ ਵਰਤਦੀ ਹੈ, ਜੇ ਕੋਈ ਗੁਰਮੁਖ ਪਿਆਰਾ ਕਰਦਾ ਹੋਵੇ ਕੀਰਤਨ ਇੱਕ ਟੀਕੇ ਮਨ ਦੇ ਨਾਲ, ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ। ਜੇ ਪਿਆਰ ਨਾਲ ਅਖੰਡ ਪਾਠ ਕਰੇ ਕੋਈ ਬੋਲ ਕੇ, ਜੇ ਪਾਠ ਸੁਣਨ ਵਾਲਾ ਸੁਣੇ ਸ਼ਰਧਾ ਨਾਲ, ਫਿਰ ਵੀ ਨਾਮਦਾਨ ਮਿਲ ਜਾਂਦਾ। ਬਹਿ ਕੇ ਬਾਣੀ ਨਾਲ ਮਿਲਣਾ ਹੈ, ਇਸ ਬਾਣੀ 'ਤੇ ਹਰ ਨਾਮ ਪਾਏਂਦਾ। ਸੋ ਆਪ ਗੁਰਸਿੱਖਿਆ ਦੁਆਰਾ ਮੈਨੂੰ ਨਾਮਦਾਨ ਬਖਸ਼ੋ, ਮੈਂ ਆਪਦੇ ਚਰਨੀ ਲੱਗਦਾ ਹਾਂ ਜੀ। ਚਰਨੀ ਲੱਗਣ ਦਾ ਮਤਲਬ ਕੀ ਹੈ? ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦਾ ਹਾਂ ਜੀ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਾਵਾਰ। ਮਨ ਐਸਾ ਹੈ ਕਿ ਜੋਗੀਆਂ ਨਾਲ ਮਿਲ ਕੇ ਜੋਗੀ ਹੋ ਰਿਹਾ, ਭੋਗੀਆਂ ਨਾਲ ਮਿਲ ਕੇ ਭੋਗੀ ਰੂਪ ਹੋ ਰਿਹਾ, ਫਿਰ ਇਹ ਮਨ ਮੂਰਖਾਂ ਦੀ ਸੰਗਤ ਕਰਕੇ ਮੂਰਖ ਬਣ ਜਾਂਦਾ। ਇਸ ਕਰਕੇ ਤਾਂ ਤੁਸੀਂ ਦੇਖਣਾ ਤੁਸੀਂ ਸੰਗਤ ਕਿਹਦੀ ਕਰਨੀ ਹੈ। ਧਿਆਨ ਨਾਲ ਸੰਗਤ ਕਰੋ, ਦੇਖ ਲਓ ਪਹਿਲਾਂ ਵੀ ਇਹ ਬੰਦਾ ਕਿਹਾ ਜਿਹਾ। ਜਿਹੇ ਜਿਹੜੀ ਸੰਗਤ ਕਰੋਗੇ ਉਹੋ ਜਿਹੀ ਰੰਗਤ ਚੜ੍ਹ ਜਾਂਦੀ ਹੈ। ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ, ਇਹ ਮਨ ਦਾਤਿਆਂ ਦੀ ਸੰਗਤ ਕਰਕੇ ਦਾਤਾ ਹੋ ਜਾਂਦਾ, ਇਹ ਮਨ ਮੰਗਤਿਆਂ ਨਾਲ ਮਿਲ ਕੇ ਮੰਗਤਾ ਬਣ ਜਾਂਦਾ, ਫਿਰ ਇਹ ਮਨ ਗੁਰਾਂ ਨਾਲ ਮਿਲ ਕੇ ਸ਼੍ਰੋਮਣੀ ਕਰਤਾਰ ਦਾ ਰੂਪ ਹੋ ਰਿਹਾ। ਫਿਰ ਗੁਰੂ ਨਾਲ ਹੀ ਮਿਲੀਏ, ਸੰਗਤ ਨਾਲ ਹੀ ਮਿਲ ਕੇ ਬੈਠੀਏ, ਮਾੜਿਆਂ ਨਾਲ ਕਾਹਨੂੰ ਮਿਲਣਾ। ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ, ਐਸਾ ਜੋ ਮਨ ਹੈ ਇਹਨੂੰ ਮਾਰ ਕੇ ਬ੍ਰਹਮ ਦੀ ਵਿਚਾਰ ਕਰਕੇ ਪੰਚ ਹੁੰਦਾ ਸ੍ਰੇਸ਼ਠ ਸੰਤਾਂ ਨੇ ਆਤਮਕ ਸੁਖ ਪਾਇਆ। ਘਟ ਘਟ ਏਕ ਵਖਾਣੀਐ ਕਹੋ ਨਾ ਦੇਖਿਆ ਜਾਏ, ਘਟਾਂ ਘਟਾਂ ਵਿੱਚ ਇੱਕ ਪਰਮੇਸ਼ਰ ਹੀ ਕਥਨ ਕਰੀਦਾ, ਪਰ ਗੁਰਾਂ ਤੋਂ ਬਗੈਰ ਆਪਣੇ ਆਪ ਕਿਸੇ ਤਰ੍ਹਾਂ ਦੇਖਿਆ ਨਹੀਂ ਜਾਂਦਾ। ਖੋਟੋ ਪੁੱਠੋ ਰਾਲੀਐ ਬਿਨ ਨਾਵੈ ਪਤ ਜਾਏ, ਖੋਟਾ ਬੰਦਾ ਦਰਗਾਹ ਵਿੱਚ ਪੁੱਠਾ ਕਰਕੇ ਰੁਲਾਇਆ ਜਾਂਦਾ, ਖੋਟਾ ਬੰਦਾ ਪੁੱਠੋ ਟੇਢੀਆਂ ਜੂਨਾਂ 'ਚ ਰੁਲਾਇਆ ਜਾਂਦਾ ਪੁੱਠਾ। ਇਸ ਪ੍ਰਕਾਰ ਕਈ ਜਿਹੜੇ ਜਾਨਵਰ ਆ ਪੁੱਠੇ ਹੀ ਤੁਰਦੇ ਆ, ਉਹ ਪੁੱਠਾ ਜਾਨਵਰ ਬਣਾ ਦਿੰਦੇ ਨੇ, ਰੇਂਗਣ ਵਾਲਾ ਕੀੜਾ ਬਣਾ ਦਿੰਦੇ ਨੇ ਉਹਨੂੰ, ਕਹਿੰਦੇ ਇੱਥੇ ਧਰਤੀ 'ਤੇ ਲਿਟਦਾ ਫਿਰ। ਸੋ ਨਾਮ ਸਿਮਰਨ ਤੋਂ ਬਿਨਾਂ ਮਨਮੁੱਖ ਦੀ ਇੱਜ਼ਤ ਲੈ ਜਾਂਦੀ ਹੈ। ਪੁੱਠਾ ਲਟਕਾ ਦਿੰਦੇ ਭਾਵ ਚਮਗਾਦੜ ਦੀ ਜੂਨੀ 'ਚ ਪਾ ਦਿੰਦੇ ਆ, ਚਮਗਿੱਦੜ ਪੁੱਠੇ ਹੀ ਲਟਕ ਕੇ ਸੌਂਦੇ ਰਾਤ ਨੂੰ। ਜਾ ਤੂੰ ਮਿਲ ਹੈ ਤਾਂ ਮਿਲ ਰਹਾਂ ਜਾਂ ਤੇਰੀ ਹੋਏ ਰਜਾਏ, ਇਹ ਤਾਂ ਤੇਰੀ ਰਜਾ ਵਾਹਿਗੁਰੂ, ਮੇਰੀ ਮਰਜ਼ੀ ਨਹੀਂ ਚੱਲਣੀ। ਇਹ ਵਾਹਿਗੁਰੂ ਜਾਂ ਤੂੰ ਕਿਰਪਾ ਕਰਕੇ ਮਿਲੇਗਾ ਤਾਂ ਹੀ ਮੈਂ ਸਤਸੰਗ ਮਿਲ ਰਹਾਂਗਾ ਨਾ, ਜਾਂ ਤੇਰੀ ਆਗਿਆ ਹੋਵੇਗੀ ਤਦੋਂ ਮਿਲਿਆ ਜਾਂਦਾ, ਤੇਰੀ ਪਰਮਿਸ਼ਨ ਬਿਨਾਂ ਸਤਸੰਗਤ ਵਿੱਚ ਕੋਈ ਜਾ ਹੀ ਨਹੀਂ ਸਕਦਾ। ਮਾੜੇ ਭਾਗਾਂ ਵਾਲੇ ਬਾਹਰੋਂ ਹੀ ਮੁੜਿਆਉਂਦੇ ਹੁੰਦੇ ਨੇ, ਜਿਹਦੇ ਕਰਮ ਹੁੰਦੇ ਉਹ ਸਤਸੰਗ ਵਿੱਚ ਜਾ ਕੇ ਅੰਦਰ ਬਹਿ ਕੇ ਛਾਂਦਾ ਲੈ ਕੇ ਆਉਂਦਾ। ਕਈ ਤਾਂ ਥੱਲਿਓਂ ਥੱਲਿਓਂ ਗੱਲਾਂ ਕਰਕੇ ਨਿੰਦਿਆ ਕਰਕੇ ਮੁੜਿਆਉਂਦੇ ਨੇ, ਕੋਈ ਪ੍ਰਸ਼ਾਦਾ ਚੱਕ ਕੇ ਮੁੜਿਆਉਂਦਾ, ਪਰ ਅੰਦਰੋਂ ਦੇਗ ਦਾ ਛਾਂਦਾ ਅੰਦਰੋਂ ਨਾਮ ਦਾ ਛਾਂਦਾ ਕੋਈ ਕੋਈ ਵਿਰਲਾ ਪ੍ਰਾਪਤ ਕਰਦਾ ਜਿਹਦੇ ਕਰਮਾਂ 'ਚ ਲਿਖਿਆ ਹੁੰਦਾ। ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ, ਸੰਤਾਂ ਕੋਲ ਜਾ ਕੇ ਉਹਨਾਂ ਤੋਂ ਜਾਤੀ ਅਤੇ ਜਨਮ ਕਦੇ ਨਾ ਪੁੱਛੀਏ। ਕਈ ਲੋਕ ਪੁੱਛਣਗੇ ਆ ਹੁਣ ਕਥਾ ਕਰਕੇ ਨਿਕਲਦੇ ਚੰਗੀ ਭਲੀ, ਜਾਂ ਮਹਾਂਪੁਰਖ ਵੀ ਕਈ ਵਾਰ ਹੱਸਦੇ, ਸਾਰਿਆਂ ਨਾਲ ਹੀ ਹੁੰਦਾ। ਕਈ ਲੋਕ ਪੁੱਛਣਗੇ ਹੋਰ ਜੀ ਆਪਣਾ ਨਾਂ ਕੀ ਆ, ਪਿੰਡ ਕਿਹੜਾ ਤੁਹਾਡਾ, ਤੂੰ ਦੱਸ ਕੀ ਕਰਨਾ, ਐਵੇਂ ਖਾਮ ਖਾਂ ਨਾਮ ਗੱਲ ਨਾ ਬਾਤ, ਹੋਰ ਜੀ ਕਿੱਦਾਂ ਕਰਕੇ ਟਾਈਮ ਖਰਾਬ ਕਰਦੇ ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਸੰਤਾਂ ਕੋਲ ਜਾ ਕੇ, ਮਹਾਂਪੁਰਸ਼ਾਂ ਕੋਲ ਜਾ ਕੇ, ਗੁਰਸਿੱਖਾਂ ਕੋਲ, ਅਤੇ ਤੁਹਾਡੀ ਜਾਤ ਕੀ ਹੈ ਜੀ, ਤੂੰ ਦੱਸ ਜਾਤ ਤੋਂ ਕੀ ਲੈਣਾ, ਅਤੇ ਜਨਮ ਕਿੱਥੇ ਹੋਇਆ ਜੀ, ਇਹ ਗੱਲਾਂ ਛੱਡੋ। ਸੰਤਾਂ ਪਾਸ ਬੇਨਤੀ ਕਰਕੇ ਕੇਵਲ ਆਪਣੇ ਸੱਚੇ ਸਰੂਪ ਘਰ ਨੂੰ ਬਤਾਏ ਤੋਂ ਭਾਵ ਪੁੱਛ ਲੈਣਾ ਕਰੋ। ਜਾਤ ਜਨਮ ਨਹਿ ਪੁੱਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਹੁਣ ਜਿਹਾ ਜਿਹਾ ਕੋਈ ਕਰਮ ਕਮਾਉਂਦਾ ਹੈ ਉਹਦੀ ਉਹੀ ਜਿਹੀ ਜਾਤੀ ਹੁੰਦੀ ਹੈ, ਉਹੀ ਜਿਹੀ ਇੱਜ਼ਤ ਹੁੰਦੀ ਹੈ। ਸੋ ਜਿਹੜਾ ਬੰਦਾ ਉੱਚੀ ਜਾਤ ਦਾ ਹੋ ਕੇ ਨੀਵੇਂ ਕਰਮ ਕਰਦਾ ਹੈ, ਲੋਕ ਉਹਨੂੰ ਉਸੇ ਨਾਂ ਨਾਲ ਬੁਲਾਉਂਦੇ ਨੇ। ਖਾਸ ਕਰਕੇ ਕਲਯੁੱਗ ਦੇ ਵਿੱਚ ਜਾਤ ਜੂਤ ਵਾਲਾ ਦਾ ਕੋਈ ਕੰਮ ਰਿਹਾ ਨਹੀਂ। ਆ ਜਦ ਦੁਬਈ ਜਾਣ ਨੂੰ ਰਸਤੇ ਖੁੱਲ੍ਹੇ ਸੀ, ਬਈ ਉੱਥੇ ਮਿਸਤਰੀਆਂ ਦੀ ਲੋੜ ਹੈ, ਚਾਹੇ ਕੋਈ ਮੁੰਡਾ ਬਾਹਮਣਾਂ ਦਾ, ਕੋਈ ਜੱਟਾਂ ਦਾ, ਕੋਈ ਕਿਸੇ ਦਾ, ਸਾਰਿਆਂ ਨੇ ਮਿਸਤਰੀਆਂ ਦਾ ਕੰਮ ਸਿੱਖ ਲਿਆ। ਕੇ ਫਿਰ ਦਿੱਲੀ ਜਾ ਕੇ ਕਹਿੰਦੇ ਸੀ ਅਸੀਂ ਤਾਂ ਜੀ ਮਿਸਤਰੀ ਹੋਈ ਹਾਂ, ਵੀ ਭਾਵੇਂ ਕੁਛ ਬਣ ਕੇ ਬਾਹਰ ਨਿਕਲਣਾ ਪਵੇ। ਫਿਰ ਨਿਕਲਿਆ ਬਾਹਰ, ਫਿਰ ਉਦੋਂ ਕਾਂਡੀਆਂ ਤੇ ਅਸੀਂ ਹੱਥ ਫੜ ਲਈਆਂ, ਫਿਰ ਉੱਧਰ ਜਾਤ ਪਾਤ ਕਿੱਧਰ ਗਈ। ਇਸ ਕਰਕੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਾ ਜਿਹਾ ਕੋਈ ਕਰਮ ਕਮਾਉਂਦਾ, ਜੇ ਪੁੱਠੇ ਕਰਮ ਕਰਦਾ, ਬਾਹਮਣ ਹੋ ਕੇ ਸ਼ਰਾਬ ਪੀ ਕੇ ਡਿੱਗਿਆ ਪਿਆ, ਲੋਕ ਉਹਨੂੰ ਇਹ ਤਾਂ ਨਹੀਂ ਕਹਿੰਦੇ ਬਾਹਮਣ ਹੈ ਤਾਂ ਸ਼ਰਾਬੀ ਹੈ। ਇਸੇ ਪ੍ਰਕਾਰ ਜੇ ਕੋਈ ਮਹਾਤਮਾ ਹੋ ਕੇ ਪੁੱਠੇ ਕੰਮ ਕਰਦਾ, ਲੋਕ ਉਹਨੂੰ ਇਹ ਨਹੀਂ ਕਹਿੰਦੇ ਵੀ ਇਹ ਸੰਤ ਹੈ, ਕਹਿੰਦੇ ਇਹ ਤਾਂ ਸਾਹ ਨਹੀਂ ਤੁਰਿਆ ਫਿਰਦਾ। ਇਸ ਪ੍ਰਕਾਰ ਉਹਦਾ ਨਾਂ ਪੈ ਜਾਂਦਾ। ਜਨਮ ਮਰਨ ਦੁੱਖ ਕਾਟੀ ਹੈ ਨਾਨਕ ਛੂਟ ਸਨਾਏ, ਸਤਿਗੁਰੂ ਕਥਨ ਕਰਦੇ ਨਾਮ ਕਰਕੇ ਜਮਾਂ ਤੋਂ ਛੁੱਟੀਦਾ ਅਤੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਪ੍ਰਭਾਤੀ ਮਹੱਲਾ ਪਹਿਲਾ, ਸਤਿਗੁਰੂ ਮਹਾਰਾਜ ਅੱਗੇ ਹੋਰ ਬਖਸ਼ਿਸ਼ ਕਰਦੇ ਹਨ। ਜਾਗਤ ਬਿਗਸੈ ਮੂਠੋ ਅੰਧਾ, ਇਹ ਅੰਨਾ ਗਿਆਨੀ ਜੀਵ ਪ੍ਰਤੱਖ ਜਾਗਦਿਆਂ ਗੁਰੂ ਦਾ ਸਿੱਖ ਹੋ ਕੇ, ਫਕੀਰ ਬਣ ਕੇ, ਪੜ੍ਹ ਸੁਣ ਕੇ, ਮਨੁੱਖ ਜਨਮ ਨੂੰ ਪਾ ਕੇ, ਮੂਠੋ ਮੂਠਾ ਮੂਠੋ ਮਤਲਬ ਲੁੱਟਿਆ ਜਾ ਰਿਹਾ, ਫਿਰ ਇਹ ਅੰਨਾ ਬਿਗਸੈ ਫਿਰ ਪ੍ਰਸੰਨ ਹੁੰਦਾ, ਨਾਲੇ ਲੁਟਾਈ ਖਾ ਕੇ ਆਉਂਦਾ, ਨਾਲੇ ਸਾਰੇ ਪੈਸੇ ਠੇਕੇ ਤੇ ਬੇਸਵਾਵਾਂ ਕੋਲ ਉੱਧਰ ਹੋਟਲਾਂ ਤੇ ਲਟਾ ਲਟੂ ਕੇ ਫਿਰ ਖੁਸ਼ ਬੜਾ ਹੁੰਦਾ, ਬੜਾ ਜੀ ਅਸੀਂ ਇੰਜੋਏ ਕੀਤਾ, ਸਵਾਦਾ ਇੰਜੋਏ ਕੀਤਾ, ਤੁਸੀਂ ਸਾਰੀ ਜ਼ਿੰਦਗੀ ਖਰਾਬ ਕਰ ਲਈ, ਜੇ ਦਸਵੰਧ ਕੱਢਣ ਨੂੰ ਕਹਿ ਦਿਓ ਮੌਤ ਪੈ ਜਾਂਦੀ ਉੱਥੇ ਹੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗਲ ਫਾਹੀ ਸਿਰ ਮਾਰੇ ਧੰਦਾ। ਗਲ ਵਿੱਚ ਮੋਹ ਰੂਪੀ ਇਸਤਰੀ ਰੂਪੀ ਫਾਹੀ ਹੈ, ਇਸ ਕਰਕੇ ਸਿਰ ਨੂੰ ਧੰਦਿਆਂ 'ਚ ਮਾਰਦਾ ਫਿਰਦਾ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿ ਆਣ ਲੁਟਾਵੈ। ਤੋ ਗਲ ਵਿੱਚ ਵਾਸ਼ਨਾ ਰੂਪ ਫਾਹੀ ਪਈ ਹੋਈ ਹੈ, ਇਸ ਲਈ ਧੰਦਿਆਂ ਵਿੱਚ ਸਿਰ ਮਾਰਦਾ। ਆਸਾ ਆਵੈ ਮਨਸਾ ਜਾਏ, ਉਰਜੀ ਤਾਣੀ ਕਿਛ ਨਾ ਵਸਾਏ। ਪਦਾਰਥਾਂ ਦੀ ਆਸਾ ਅਤੇ ਮਨਸਾ ਵਾਸ਼ਨਾ ਕਰਕੇ ਆਉਂਦਾ ਜਾਂਦਾ ਜੰਮਦਾ ਮਰਦਾ। ਦੇਹ ਰੂਪ ਤਾਣੀ ਵਿਸ਼ਿਆਂ ਵਿੱਚ ਇਹੋ ਜਿਹੀ ਉਲਝੀ ਹੈ ਕਿ ਜੀਵ ਦਾ ਕੋਈ ਵੱਸ ਹੀ ਨਹੀਂ ਚੱਲਦਾ। ਜਾਗਸ ਜੀਵਨ ਜਾਗਣ ਹਾਰਾ, ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾਉ। ਜਾਗਸ ਜੀਵਨ ਜਾਗਣ ਹਾਰਾ, ਜੋ ਸਭ ਨੂੰ ਜੀਵਨ ਦਾਨ ਦੇਣ ਵਾਲਾ ਅਤੇ ਜਾਗਣ ਵਾਲਾ, ਉਹਦੇ ਨਾਮ ਸਿਮਨ ਵਿੱਚ ਤੂੰ ਜਾਗਸ ਜਾਗਣਾ ਕਰ। ਉਹ ਸੁੱਖਾਂ ਦਾ ਸਮੁੰਦਰ ਅਤੇ ਨਾਮ ਅੰਮ੍ਰਿਤ ਦਾ ਭੰਡਾਰਾ ਵਾਹਿਗੁਰੂ ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਕਹਿਓ ਨਾ ਬੂਝੈ ਅੰਧ ਨਾ ਸੂਝੈ, ਭੋਂਡੀ ਕਾਰ ਕਮਾਈ। ਜੋ ਕੁਝ ਮਹਾਂਪੁਰਖਾਂ ਨੇ ਗੁਰੂਆਂ ਨੇ ਕਿਹਾ ਉਹਨੂੰ ਸਮਝਦਾ ਨਹੀਂ। ਇਹ ਅੰਨੇ ਗਿਆਨੀ ਨੂੰ ਆਪਣੇ ਆਪ ਕੁਝ ਸਮਝ ਤਾਂ ਪੈਂਦੀ ਨਹੀਂ, ਭੋਂਡੀ ਹੁੰਦੀ ਭੈੜੀ ਕਾਰ ਕਮਾ ਰਿਹਾ। ਆਪੇ ਪ੍ਰੀਤ ਪ੍ਰੇਮ ਪਰਮੇਸ਼ੁਰ, ਕਰਮੀ ਮਿਲੈ ਵਡਾਈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਜਿਹਨੂੰ ਪਰਮੇਸ਼ੁਰ ਆਪਣੇ ਪ੍ਰੇਮ ਵਿੱਚ ਪ੍ਰੀਤੀ ਕਰਨੀ ਦਿੰਦਾ, ਉਹ ਕਰਮੀ ਜਿਹੜਾ ਭਾਵ ਜੀਵ ਨੂੰ ਵਡਿਆਈ ਮਿਲਦੀ ਹੈ। ਦਿਨ ਦਿਨ ਆਵੈ ਤਿਲ ਤਿਲ ਚੀਜੈ, ਮਾਇਆ ਮੋਹ ਘਟਾਈ। ਮਾਇਆ ਦੇ ਮੋਹ ਕਰਕੇ ਜਿਹਨੇ ਪਰਮੇਸ਼ੁਰ ਦੀ ਪ੍ਰੀਤੀ ਘਟਾਈ ਹੈ, ਮੋਹਣੇ ਵਾਲੀ ਮਾਇਆ ਜੀ ਦੇ ਜਿਸ ਦੇ ਘਟਾਈ ਹਿਰਦੇ 'ਚ ਆਈ ਹੈ। ਸੋ ਇਸ ਪ੍ਰਕਾਰ ਦਿਨ ਦਿਨ ਦੀ ਸੰਗਿਆ ਕਰਕੇ ਤਿਲ ਤਿਲ ਕਾਲ ਵਿੱਚ ਉਹਦੀ ਆਵੈ ਭਾਵ ਉਮਰਾਂ ਛਿੱਜਦੀ ਜਾਂਦੀ ਹੈ। ਜੋ ਦਿਨ ਆਉਂਦਾ ਉਹ ਦਿਨ ਚੱਲਿਆ ਜਾਂਦਾ, ਉਮਰ ਤਿਲ ਤਿਲ ਕਰਕੇ ਛਿੱਜਦੀ ਜਾਂਦੀ ਹੈ। ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ, ਕੂਚ ਰਹਿਣ ਥਿਰ ਨਾਹੀ। ਸੰਗ ਚੱਲਤਾ ਹੈ ਹੰਪੀ ਚੱਲਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਉਂ ਜਿਉਂ ਉਮਰਾਂ ਘੱਟਦੀ ਹੈ, ਤਿਉਂ ਤਿਉਂ ਘਟਾਈ ਹਿਰਦੇ ਦੇ ਵਿੱਚ ਮਾਇਆ ਦਾ ਮੋਹ ਵੱਧਦਾ ਹੀ ਤੁਰਿਆ ਜਾਂਦਾ ਹੈ। ਬਿਨ ਗੁਰ ਬੂਡੋ ਠੌਰ ਨਾ ਪਾਵੈ, ਜਬ ਲੱਗ ਦੂਜੀ ਰਾਈ। ਜਬ ਤੱਕ ਕਹਿੰਦੇ ਰਾਈ ਦੇ ਦਾਣੇ ਜਿੰਨੀ ਵੀ ਦਵੈਤ ਹੈ ਮਨ ਦੇ ਅੰਦਰ, ਤਬ ਤੱਕ ਗੁਰੂ ਤੋਂ ਬਿਨਾਂ ਵਿਕਾਰਾਂ 'ਚ ਡੁੱਬਦਾ। ਠੌਰ ਨਾ ਪਾਵੈ, ਸਰੂਪ ਜਗ੍ਹਾ ਨੂੰ ਨਹੀਂ ਪਾਉਂਦਾ। ਦੂਜੇ ਨਾਲ ਈਰਖਾ ਦਵੈਸ਼ ਕਰਨੀ, ਆਪ ਆਪਣੇ ਆਪ ਨੂੰ ਚੰਗਾ ਸਮਝਣਾ, ਦਵੈਸ਼ ਕੱਢਣੀ ਬਹੁਤ ਔਖੀ ਮਨ 'ਚੋਂ। ਇੱਕੋ ਸਾਰੀ ਦੁਨੀਆਂ ਨੂੰ ਜਾਣਨਾ ਬੜਾ ਔਖਾ। ਹੁਣ ਇੱਕ ਜਾਣੇਗਾ ਤਾਂ ਪਰਮੇਸ਼ੁਰ ਹਿਰਦੇ 'ਚ ਵਸੇ, ਜਾਂ ਦਵੈਸ਼ ਭਾਵਨਾ ਕਰੇਗਾ ਫਿਰ ਉਹ ਹਿਰਦੇ 'ਚ ਨਹੀਂ ਵੱਸਦਾ। ਅਹਿਨਸ ਜੀਆਂ ਦੇਖ ਸੰਭਾਲੈ, ਸੁੱਖ ਦੁੱਖ ਪੁਰਬ ਕਮਾਈ। ਜੋ ਵਾਹਿਗੁਰੂ ਦਿਨ ਰਾਤ ਜੀਵਾਂ ਦੇ ਕਰਤੱਵ ਦੇਖਦਾ ਅਤੇ ਸਭ ਦੀ ਸੰਭਾਲ ਕਰਦਾ, ਉਹ ਪ੍ਰਭੂ ਜੀਵਾਂ ਦੀ ਪੂਰਬਲੀ ਪਹਿਲੀ ਕਮਾਈ ਅਨੁਸਾਰ ਹੀ ਸੁੱਖ ਦਿੰਦਾ। ਸੋ ਜੋ ਜੀਵਾਂ ਦੇ ਕਰਤੱਵਾਂ ਨੂੰ ਦੇਖਦਾ, ਉਹਨੂੰ ਦਿਨ ਰਾਤ ਸੰਭਾਲਣਾ ਕਰੇ, ਉਹਨੂੰ ਯਾਦ ਕਰੇ ਕਿ ਉਹ ਦੇਖਦਾ ਸਾਨੂੰ, ਅਤੇ ਸੁੱਖ ਦੁੱਖ ਨੂੰ ਆਪਣੀ ਪੂਰਬਲੀ ਕਮਾਈ ਅਨੁਸਾਰ ਨਿਸ਼ਚੇ ਕਰੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਰਮਹੀਣ ਸੱਚ ਭੀਖਿਆ ਮੰਗੈ, ਨਾਨਕ ਮਿਲੈ ਵਡਾਈ। ਮਹਾਰਾਜ ਜੀ ਕਥਨ ਕਰਦੇ ਆ, ਇਹ ਕਰਮਾਂ ਤੋਂ ਹੀ ਨਾ ਜੀਵ ਜਦ ਗੁਰੂ ਪਾਸੋਂ ਸੱਚ ਨਾਮ ਦੀ ਭਿੱਖਿਆ ਮੰਗਣਾ ਕਰੇ ਤਾਂ ਇਹਨੂੰ ਜ਼ਰੂਰ ਵਡਿਆਈ ਮਿਲੇਗੀ। ਦੁਨੀਆਂ ਦੇ ਲੋਕ ਕਿਸੇ ਤਰ੍ਹਾਂ ਵੀ ਛੱਡਦੇ ਨਹੀਂ ਹਨ। ਕਹਿੰਦੇ ਕਿਵੇਂ ਨਹੀਂ ਛੱਡਦੇ? ਕਹਿੰਦੇ ਭਾਈ ਮਰਦਾਨਾ ਜੀ ਨੂੰ ਵੀ ਇਹੀ ਹੋਇਆ ਸੀ। ਇੱਕ ਵਾਰ ਅਗਲੇ ਸ਼ਬਦ ਦੱਸਦੇ ਆ,